ਜੁਗੋ ਜੁਗਾ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਉ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਅੱਜ ਦਾ ਵਿਸ਼ਾ ਹੈ ਜੀ ਸੇਵਾ, ਲੇਖ ਨੰਬਰ 97, ਸੇਵਾ ਦਾ ਤੀਸਰਾ ਭਾਗ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸੇਵਾ। ਅਕਾਲ ਪੁਰਖ ਦੇ ਹੁਕਮ ਦਾ ਭਾਣਾ ਮੰਨਣਾ ਹੀ ਇਲਾਹੀ ਸੇਵਾ ਹੈ। ਹਾਂਜੀ, ਇਲਾਹੀ ਸੇਵਾ ਕੀ ਹੈ? ਅਕਾਲ ਪੁਰਖ ਦੇ ਹੁਕਮ ਦਾ ਭਾਣਾ ਮੰਨਣਾ। ਨਾਨਕ ਘਰ ਦਾ ਬੈਖਰੀਦ ਗੋਲਾ ਬਣ ਕੇ, ਹੁਕਮੀ ਬੰਦਾ ਬਣ ਕੇ, ਮੁਰਦਾ ਹੋ ਕੇ, ਮੁਰੀਦ ਬਣ ਕੇ, ਪਾਖਾ ਖੋ ਕੇ, ਮਨੀ ਮਨੂਰੀ ਛੱਡ ਕੇ, ਆਪਾ ਵਾਰ ਕੇ ਹੁਕਮ ਮੰਨਣਾ ਹੀ ਇਲਾਹੀ ਮੰਡਲ ਦੀ ਆਤਮਕ ਸੇਵਾ ਹੈ। ਸਤਿਗੁਰੂ ਕਾ ਪਾਣਾ ਮੰਨ ਲਈ, ਵਿੱਚੋਂ ਆਪ ਗਵਾਏ, ਇਹਾ ਸੇਵਾ ਚਾਕਰੀ, ਨਾਮ ਵਸੈ ਮਨ ਆਏ। ਹੁਕਮ ਬੂਝੇ ਸੋ ਸੇਵਕ ਕਹੀਏ, ਬੁਰਾ ਭਲਾ ਦੋਏ ਸੰਸਰ ਸਹੀਏ। ਪ੍ਰੇਮ ਭਾਵਨਾ ਦੀ ਸੇਵਾ। ਇਲਾਹੀ ਮੰਡਲ 'ਚ ਨਿਰਬਾਨ, ਨਿਰਮਲ, ਨਿਸ਼ਕਾਮ ਆਤਮਕ ਸੇਵਾ, ਸਤਿਗੁਰੂ ਦੇ ਪ੍ਰੀਤ ਪਿਆਰ ਪ੍ਰੇਮ ਸਵੈਪਨਾ ਦੇ ਚਾਓ ਅਤੇ ਉਮਾ ਵਿੱਚ ਹੀ ਹੋ ਸਕਦੀ ਹੈ। ਹਾਂਜੀ, ਪ੍ਰੇਮ ਭਾਵਨਾ ਦੀ ਸੇਵਾ ਕਿਵੇਂ ਕਰੀਏ, ਕਿਵੇਂ ਹੋਵੇ ਸਾਥੋਂ ਪ੍ਰੇਮ ਭਾਵਨਾ ਦੀ ਸੇਵਾ? ਇਲਾਹੀ ਮੰਡਲ 'ਚ ਨਿਰਬਾਨ, ਨਿਰਮਲ, ਨਿਸ਼ਕਾਮ ਆਤਮਕ ਸੇਵਾ, ਸਤਿਗੁਰੂ ਦੇ ਪ੍ਰੀਤ ਪਿਆਰ ਪ੍ਰੇਮ ਸਵਪਨਾ ਦੇ ਚਾਓ ਅਤੇ ਉਮਾ ਵਿੱਚ ਹੀ ਹੋ ਸਕਦੀ ਹੈ। ਹਰ ਕੀ ਸੇਵਾ ਚਾਕਰੀ, ਸੱਚੇ ਸ਼ਬਦ ਪਿਆਰ। ਇੱਕ ਸਤਿਗੁਰੂ ਕੀ ਸੇਵਾ ਕਰੇ ਚਾਕਰੀ ਕਰੇ, ਚਾਕਰੀ ਹਰ ਨਾਮੇ ਲੱਗੇ ਪਿਆਰ, ਨਾਨਕ ਜਨਮ ਸਵਾਰਨ ਆਪਣਾ, ਕੁਲਕਾ ਕਰਨ ਉਦਾਰ। ਹੁਣ ਇਹ ਗੁਰੂ ਦੀ ਸੇਵਾ ਕੌਣ ਕਰ ਸਕਦੇ ਹਨ? ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਤੇਰੀ ਸੇਵਾ ਸੋ ਕਰੇ ਜਿਸਨੂੰ ਲਹਿ ਤੂੰ ਲਾਈ, ਤੇਰੇ ਹੁਕਮ ਪਵੇ ਨਿਸਾਨ ਤੋ ਕਰੋ ਸਾਹਿਬ ਕੀ ਸੇਵਾ। ਇਲਾਹੀ ਸੇਵਾ ਕਿਵੇਂ ਕੀਤੀ ਜਾਂਦੀ ਹੈ? ਹਰ ਕੀ ਟਹਿਲ ਕਮਾਵਨੀ ਜਪੀਏ ਪ੍ਰਭ ਕਾ ਨਾਮ। ਹਾਂਜੀ, ਹਰ ਕੀ ਟਹਿਲ ਕਮਾਵਨੀ ਕਿਵੇਂ? ਜਪੀਏ ਪ੍ਰਭ ਕਾ ਨਾਮ। ਕਰ ਦਾਸ ਦਾਸੀ ਤਜ ਉਦਾਸੀ, ਕਰ ਜੋੜ ਦਿਨ ਰਹਿਣ ਜਾਗੀਏ, ਪਾਣੀ ਪੱਖਾ ਪੀਸੋ ਸੰਤ ਆਗੇ, ਗੁਣ ਗੋਬਿੰਦ ਜਸ ਗਾਈ। ਗੁਰਬਾਣੀ 'ਚ ਗੁਰੂ ਦੇ ਸੇਵਕ ਦੀ ਇਉਂ ਵਡਿਆਈ ਕੀਤੀ ਗਈ ਹੈ, ਗੁਰ ਕੇ ਸੇਵਕ ਸਤਿਗੁਰੂ ਪਿਆਰੇ, ਓਏ ਬੈਸੇ ਤਖਤ ਸੋ ਸ਼ਬਦ ਵਿਚਾਰੇ। ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ, ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀ ਦਾਨਾ ਹੈ। ਹੁਣ ਸੇਵਾ ਬਗੈਰ ਭਗਤੀ ਨਹੀਂ ਹੋ ਸਕਦੀ। ਹਾਂਜੀ, ਧਿਆਨ ਦੇਣਾ, ਸੇਵਾ ਬਗੈਰ ਭਗਤੀ ਨਹੀਂ ਹੋ ਸਕਦੀ। ਭਗਤੀ ਹੀ ਸਤਿਗੁਰੂ ਦੀ ਸੇਵਾ ਹੈ। ਨਾਮ ਦ੍ਰਿੜ ਕਰ ਭਗਤ ਹਰ ਕੀ, ਭਲੀ ਪ੍ਰਭ ਕੀ ਸੇਵ। ਇਹਾ ਭਗਤ ਸੱਚੇ ਸਿਓ ਲਿਵ ਲਾਗੇ, ਬਿਨ ਸੇਵਾ ਭਗਤ ਨਾ ਹੋਈ। ਇਹਾ ਭਗਤ ਸੱਚੇ ਸਿਓ ਲਿਵ ਲਾਗੈ, ਬਿਨ ਸੇਵਾ ਭਗਤ ਨਾ ਹੋਈ। ਗੁਰ ਸਿਵ ਸੇਵਾ ਬਿਨ ਭਗਤ ਨਾ ਹੋਈ, ਅਨੇਕ ਜਤਨ ਕਰੇ ਜੇ ਕੋਈ। ਹਾਂਜੀ, ਸੋ ਸੇਵਾ ਬਗੈਰ ਭਗਤੀ ਨਹੀਂ ਹੋ ਸਕਦੀ। ਸਿਮਰਨ ਕਰਨਾ ਅਥਵਾ ਨਾਮ ਜਪਣਾ ਜਾਂ ਸ਼ਬਦ ਕਮਾਈ ਕਰਨੀ ਹੀ ਇਲਾਹੀ ਸੇਵਾ ਹੈ। ਹਰ ਕੀ ਟਹਿਲ ਕਮਾਵਨੀ ਜਪੀਏ ਪ੍ਰਭ ਕਾ ਨਾਮ। ਸੋ ਗੁਰਬਾਣੀ ਦੀਆਂ ਉੱਪਰ ਲਿਖੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਸਤਿਗੁਰੂ ਦੀ ਸੇਵਾ ਕਠਿਨ ਹੈ, ਗਾਖੜੀ ਸੇਵਾ ਹੈ। ਹਸਤੀ ਸਿਰ ਜਿਉ ਅੰਕਸ ਹੈ, ਅਹਿਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੈ ਉਬੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਸਤਿਗੁਰੂ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ, ਗੁਰ ਪੀਰਾਂ ਕੀ ਚਾਕਰੀ ਮਹਾਕਰੜੀ ਸੁਖਸਾਰ। ਅਸਲ ਵਿੱਚ ਇਹੋ ਜਿਹੀ ਕਠਿਨ, ਗਾਖੜੀ, महाकरड़ी आत्मक सेवा कोई विरले बख्शे हुए मर जीवड़े गुरमुख प्यारे ही करते हैं। कोट मदे को विरला सेवक होर सगले ब्योहारी, जिस मस्तक गुर तरिया हाथ कोट मदे को विरला दास। इस सेवा कई किस्मां दी है, हाँ जी सेवा कई किस्मां दी है, जो बेअंत रंगा रेखां दे वलवलियां दे अधीन कीती जांदी है, यानी कि इमोशनल फीलिंग्स दे अधीन कीती जांदी है। साडियां फीलिंग्स की हन उस सेवा दे पिछे, ये भावनावां ते वलवले कई रूपां रंगां सरूपां च प्रगट ते प्रकाशित हुंदे हन। साडे सारे ख्याल चितवनियां, साडे कर्म धर्म, साडियां नेकियां सेवा कालना परमार्थ, साडा पाठ पूजा दान पुन जीवन, एक कई किस्म दियां भावनावां दे अधीन परवरत हन। गुरबाणी तुरों इलाही मंडल विच्चों सतगुरां दे अत सूखम अनुभवी भावनावां दा प्रकाश है। इसे लई माइकी मंडल दे ठुल्ली बुद्धि वाले जीव गुरबाणी दे भावक अर्थ अनुभवी भेद आत्मक तत् ज्ञान नूं समझ बुझ चीन नहीं सकते। हाँ जी, गुरबाणी अत सूखम अनुभवी भावनावां दा प्रकाश है। सो माइकी मंडल दे ठुल्ली बुद्धि वाले जीव गुरबाणी दे भावक अर्थ इहदे अनुभवी भेद आत्मक तत् ज्ञान नूं समझ बुझ चीन नहीं सकते। इसे कारण सानू सीमित बुद्धि वालियां नूं समझाउण ते सेध देण लई गुरबाणी अते भाई गुरदास जी दीआं रचनावां द्वारा अनेकां माइकी मंडल दे उदाहरण दिते गए हन, गुरबाणी च एग्जाम्पल दिते गए हन साडे समझ गोचरे करन लई। पर असीं अपनी रोज़ाना जिंदगी दे धंदियां च अपनी रूटीन च इतने गलतान हाँ कि इन्हां प्रतख कुदरती उदाहरणां नूं विचारन या समझण दी फुरसत नहीं, सानूं लोड़ नहीं पासदी। इहदे विच्चों एक एग्जाम्पल माँ ममता दे अधीन बच्चे दी सेवा दा पिछले लेख च दिता जा चुका है। सो हुण इस लेख विच कुछ होर ढुकवियां ते सिख्यादायक सेवा भाव दीआं मिसालां एग्जाम्पल पेश कीते जांदे हन। हर एक दरखत एक निक्के जे बीज तो उपजता है, उस बीज नू धरती चो जीवन रौ मिलती है, जिस नाल उपजदा वधदा फुलदा ते फलदा है। दरखत विच सीमित बुद्धि होन कारण ओ इलाही हुकम दी रवानगी विच सह सुभाए ही परोपकार ते निष्काम सेवा करी जांदा है। ओ आप मीह हनेरियां झक्खड़ चांगी गर्मी सर्दी सहारदा होया सानू अपनी छतर छाया हेठ इन्ना तो बचाउंदा है। आप कड़क दी धुप सहारदा है, सानू छां दिंदा है, फुल अते फल दिंदा है, किसे नाल भी वितकरा नहीं करदा कि कोई मुसलमान है कि हिंदू, सिख है कि ईसाई, कोई पुन्नी है कि पापी, ब्राह्मण है कि चंडाल। ओ सह सुभाए सबना दी सेवा करी जांदा है। इस दे उल्ट असी उस दरखत उत्ते जुल्म करदे हाँ, दातना तोड़दे हाँ, फुल तोड़दे हाँ, फल तोड़दे हाँ, वो फिर भी कोई शिकायत नहीं करता, इलाही रजा विच मस्त होया अपना आपा वरी जांदा है। उसनू कट वड के उदियां लकड़ियां दा बालन बनाउंदे हाँ, फिर भी उस सानू निग दिंदा है। जद सुक जांदा है तां वी असी उहनू कट वड चीर रंद के अपने लाभ लई वरतदे हाँ। वो अपने उत्ते इतनियां तकलीफां जुल्म सहारदा होया अपना आपा वारी जांदा है ते सह सुभाए निष्काम सेवा करी जांदा है, फिर भी शिकायत नहीं करदा, एहसान नहीं करदा। हाँ जी, सेवा करदिया होया कोई एहसान नहीं करदा। इसे तरह गुलाब दे फुल नूं लै लवो, धरती विच्चों इलाही जीवन रौ राही सुंदरता कोमलता महक लैंदा होया जद जोबन ते आके खिड़दा है ता अपना आपा अर्थात अपनी सुंदरता कोमलता खुशबू वंडना शुरू कर दिंदा है, क्योंकि उहदे आपे दे गुण उस विच नहीं समाउंदे, ओ डुल डुल पैंदे हन। इउं ओ अपना आपा दिन रात वंडी जांदा है। इत्थे बस नहीं, जेकर उहदियां कोमल पंखड़ियां नूं तोड़ मरोड़ के मल दल दईए, अग उपर उबाल के अतर बना लईए, तां भी इतने कष्ट जुल्म सहारदियां होया फुल अपने आपे नूं वंडन तो संकोच नहीं करदा, क्योंकि उस विच इलाही भाणे दी रवानगी अनुसार आपा वंडन दा चाओ ते उमा बनिया रहिंदा है। ਕਿਸੇ ਰੋਸ ਸ਼ਿਕਾਇਤ ਜਾਂ ਬਦਲੇ ਦੀਆਂ ਨੀਵੀਆਂ ਭਾਵਨਾਵਾਂ ਤੋਂ ਬਗੈਰ ਫੁੱਲ ਨਿਰੋਲ ਅਤੇ ਨਿਰਬਾਨ ਇਲਾਹੀ ਹੁਕਮ ਦੀ ਕਾਰ ਜਾਂ ਸੇਵਾ ਕਰਦਾ ਹੋਇਆ ਗੁਰਬਾਣੀ ਦੇ ਉਪਦੇਸ਼ ਆਪ ਗਵਾਏ ਸੇਵਾ ਕਰੇ ਨੂੰ ਸਹੀ ਤੌਰ 'ਤੇ ਕਮਾ ਰਿਹਾ ਹੈ। ਹਾਂਜੀ, ਫੁੱਲ ਦੀ ਮਿਸਾਲ ਤੋਂ ਕੀ ਸਿੱਖਣ ਨੂੰ ਮਿਲਿਆ ਕਿ ਕਿਸੇ ਰੋਸ ਸ਼ਿਕਾਇਤ ਜਾਂ ਬਦਲੇ ਦੀਆਂ ਨੀਵੀਆਂ ਭਾਵਨਾਵਾਂ ਤੋਂ ਬਗੈਰ ਆਪਣਾ ਆਪ ਵਾਰ ਕੇ ਆਪ ਗਵਾਏ ਸੇਵਾ ਕਰਕੇ ਗੁਰਬਾਣੀ ਦੀ ਇਸ ਪੰਗਤੀ ਨੂੰ ਸਹੀ ਤੌਰ 'ਤੇ ਕਮਾ ਰਿਹਾ ਹੈ। ਇਸੇ ਤਰ੍ਹਾਂ ਫੁੱਲ ਆਪਣੇ ਅੰਤਰੀਵ ਰਸ ਰੰਗ ਖੁਸ਼ਬੋ ਦੇ ਸਰੂਰ ਵਿੱਚ ਅਲਮਸਤ ਮਤਵਾਰਾ ਹੋ ਕੇ ਇਲਾਹੀ ਜੋਬਨ ਦੀ ਖੁਮਾਰੀ 'ਚ ਖੀਵਾ ਹੋ ਕੇ ਡੁੱਲ ਡੁੱਲ ਪੈਂਦਾ, ਆਪਾ ਵਾਰਦਾ, ਆਪਣਾ ਜੋਬਨ ਵੰਡਦਾ, ਹੁਕਮ ਕਮਾਉਂਦਾ, ਸਹਿਜ ਖੇਲ ਖੇਲਦਾ, ਪਿਆਰ ਸੁਪਨਾ ਵਿੱਚ ਕਾਇਨਾਤ ਦੀ ਨਿਸ਼ਕਾਮ ਸੇਵਾ ਕਰਦਾ ਹੋਇਆ ਆਪਣਾ ਜੀਵਨ ਸਫਲ ਕਰ ਰਿਹਾ ਹੈ ਅਤੇ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਨੂੰ ਸਹਿਜ ਸੁਭਾਏ ਅਣਜਾਣੇ ਅਭੋਲ ਮਨ 'ਤੇ ਕਮਾ ਰਿਹਾ ਹੁੰਦਾ ਹੈ। ਕਿਹੜੀਆਂ ਪੰਕਤੀਆਂ? ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ। ਸੋ ਇਹਨਾਂ ਉਦਾਹਰਨਾਂ ਵਿੱਚੋਂ ਦਰਖਤ ਅਤੇ ਫੁੱਲ ਵਿੱਚ ਠੁੱਲੀ ਚੇਤਨਤਾ ਅਤੇ ਸੀਮਤ ਬੁੱਧੀ ਹੋਣ ਕਾਰਨ ਉਹ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਅਣਜਾਣੇ ਸਹਿ ਸੁਭਾਏ ਹੀ ਕਾਇਨਾਤ ਦੀ ਸੇਵਾ ਕਰ ਰਹੇ ਹਨ, ਜਿਸ ਕਾਰਨ ਉਹਨਾਂ ਨੂੰ ਆਪਣੀ ਸੇਵਾ ਦਾ ਅਹਿਸਾਸ ਨਹੀਂ ਹੁੰਦਾ। ਹਾਂਜੀ, ਉਹਨਾਂ ਨੂੰ ਆਪਣੀ ਸੇਵਾ ਦਾ ਅਹਿਸਾਸ ਨਹੀਂ ਹੁੰਦਾ, ਇਸ ਕਾਰਨ ਉਹਨਾਂ ਵਿੱਚ ਹਉਮੈ ਦੀ ਭਾਵਨਾ ਵੀ ਨਹੀਂ ਹੁੰਦੀ। ਇਸੇ ਕਰਕੇ ਉਹਨਾਂ ਦੀ ਇਹ ਭੋਲੇ ਪਾਏ ਸੇਵਾ, ਹਾਂਜੀ ਕਿਹੋ ਜਿਹੀ ਸੇਵਾ? ਭੋਲੇ ਪਾਏ ਸੇਵਾ ਨਿਰਬਾਣ ਅਤੇ ਨਿਸ਼ਕਾਮ ਹੁੰਦੀ ਹੈ, ਜਿਸ ਨਾਲ ਉਹਨਾਂ ਦੀ ਕਲਿਆਣ ਅਤੇ ਆਤਮਕ ਤਰੱਕੀ ਹੁੰਦੀ ਜਾਂਦੀ ਹੈ। ਪਰ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਸੂਖਮ ਚੇਤਨਤਾ ਅਤੇ ਤੀਖਣ ਬੁੱਧੀ ਬਖਸ਼ੀ ਹੈ, ਜਿਸ ਦੀਆਂ ਸੂਖਮ ਭਾਵਨਾਵਾਂ ਦੇ ਅਧੀਨ ਉਹ ਸੇਵਾ ਕਰਦਾ ਹੈ। ਕਿਹਦੇ ਅਧੀਨ ਸੇਵਾ ਕਰਦਾ ਹੈ? ਆਪਣੀ ਤਿੱਖਣ ਬੁੱਧੀ ਦੇ ਅਧੀਨ। ਐਸੀ ਸੇਵਾ ਦੀ ਤੈਅ ਵਿੱਚ ਹਉਮੈ ਦਾ ਭਰਮ ਭੁਲਾਵਾ, ਸਵਾਰਥ ਅਤੇ ਮੈਂ ਮੇਰੀ ਦੀ ਅੰਸ਼ ਕੰਮ ਕਰਦੀ ਹੈ। ਇਸੇ ਕਾਰਨ ਇਨਸਾਨ ਦੀ ਸੇਵਾ ਨਿਰਬਾਨ ਅਤੇ ਨਿਸ਼ਕਾਮ ਨਹੀਂ ਕਹੀ ਜਾ ਸਕਦੀ। ਹਉਮਧਾਰੀ ਸੇਵਾ ਮਾਇਕੀ ਦੁਨੀਆ ਦੇ ਕਾਰਮਿਕ ਅਸੂਲ ਦੇ ਅਧੀਨ ਪ੍ਰਵਰਤ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਕੇ ਨਤੀਜੇ ਭੁਗਤਦੇ ਹਾਂ ਅਤੇ ਆਤਮਕ ਮੰਡਲ 'ਚ ਸਾਡੀ ਕਲਿਆਣ ਨਹੀਂ ਹੋ ਸਕਦੀ। ਇਹਦਾ ਉਦਾਹਰਣ, ਮਾਂ ਆਪਣੇ ਬੱਚੇ ਲਈ ਸ੍ਰੇਸ਼ਟ ਅਤੇ ਅਲੌਕਿਕ ਸੇਵਾ ਭਾਵੇਂ ਬੜੀ ਕਠਿਨ ਅਤੇ ਆਪਾ ਵਾਰਨ ਵਾਲੀ ਹੈ, ਮਾਂ ਦੀ ਆਪਣੇ ਬੱਚੇ ਲਈ ਸੇਵਾ ਕਠਿਨ ਹੈ, ਆਪਾ ਵਾਰਨ ਵਾਲੀ ਹੈ, ਪਰ ਉਹਦੇ ਪਿੱਛੇ ਮੈਂ ਮੇਰੀ ਦੀ ਅਪਣਤ ਹੁੰਦੀ ਹੈ। ਉਹ ਐਸੀ ਸੇਵਾ ਗੁਆਂਢੀਆਂ ਦੇ ਬੱਚਿਆਂ ਦੀ ਨਹੀਂ ਕਰ ਸਕਦੀ। ਇਸ ਲਈ ਮਾਂ ਦੀ ਸੇਵਾ ਕਾਰਮਿਕ ਕਾਨੂੰਨ ਅੰਦਰ ਆਉਂਦੀ ਹੈ, ਕਿਉਂਕਿ ਬੱਚੇ ਨੂੰ ਆਪਣਾ ਸਮਝ ਕੇ ਉਹਦੇ ਮੋਹ ਵਿੱਚ ਫਸ ਜਾਂਦੀ ਹੈ। ਇਸੇ ਮੋਹ 'ਚ ਗਲਤਾਨ ਹੋ ਕੇ ਮਾਂ ਪਿਆਰ ਵਿੱਚ ਇਲਾਹੀ ਦਾਤ ਨੂੰ ਭੁੱਲ ਜਾਂਦੀ ਹੈ, ਜੋ ਬੱਚੇ ਦੀ ਪਰਵਰਿਸ਼ ਲਈ ਉਹਦੇ ਹਿਰਦੇ ਵਿੱਚ ਬੱਚੇ ਦੇ ਜਨਮ ਵੇਲੇ ਉਪਜੀ ਸੀ। ਹਾਂਜੀ, ਉਹ ਮਮਤਾ ਦੀ ਇਲਾਹੀ ਦਾਤ ਜੋ ਕਰਤੇ ਵੱਲੋਂ ਉਹਦੇ ਹਿਰਦੇ ਵਿੱਚ ਉਪਜਾਈ ਗਈ ਸੀ, ਉਹਨੂੰ ਭੁੱਲ ਕੇ ਉਹ ਮੋਹ ਵਿੱਚ ਸੇਵਾ ਕਰਦੀ ਹੈ। ਜੇਕਰ ਮਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਉਪਜੀ ਮਾਂ ਪਿਆਰ ਦੀ ਭਾਵਨਾ ਦੇ ਸੋਮੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਬੱਚੇ ਦੀ ਪਾਲਣਾ ਕਰਦੀ ਅਤੇ ਆਪਣੀ ਅਪਣਤ ਨੂੰ ਨਾ ਮਹਿਸੂਸ ਕਰਦੀ ਤਾਂ ਉਹਦੀ ਸੇਵਾ ਨਿਰਬਾਨ ਅਤੇ ਨਿਸ਼ਕਾਮ ਹੁੰਦੀ, ਜਿਸ ਨਾਲ ਉਹਦੀ ਸੇਵਾ ਸਫਲ ਅਤੇ ਕਲਿਆਣਕਾਰੀ ਹੁੰਦੀ। ਇੱਥੇ ਮਦਰ ਟੈਰੇਸਾ ਦੀ ਮਿਸਾਲ ਠੀਕ ਢੁਕਦੀ ਹੈ, ਜਿਸਨੇ ਬਗੈਰ ਅਪਣਤ ਅਤੇ ਮੋਹ ਦੇ ਆਪਣੇ ਕ੍ਰਾਈਸਟ ਦੇ ਪਿਆਰ ਦੀ ਮਸਤੀ ਵਿੱਚ ਅਨੇਕਾਂ ਅਪਾਹਿਜ ਯਤੀਮ ਅਤੇ ਬੇਸਹਾਰਾ ਬੱਚਿਆਂ ਦੇ ਪਾਲਣ ਪੋਸ਼ਣ ਦੀ ਨਿਰਬਾਨ ਅਤੇ ਨਿਸ਼ਕਾਮ ਸੇਵਾ ਕੀਤੀ ਹੈ। ਸੋ ਇਹਨਾਂ ਉਦਾਹਰਨਾਂ ਤੋਂ ਸਪਸ਼ਟ ਹੈ ਕਿ ਸੇਵਾ ਦੇ ਪਿੱਛੇ ਭਾਵਨਾ ਅਨੁਸਾਰ ਹੀ ਫਲ ਮਿਲਦਾ ਹੈ। ਹਾਂਜੀ, ਸੇਵਾ ਕੋਈ ਵੀ ਹੋਵੇ ਉਹਦੇ ਪਿੱਛੇ ਸਾਡੀ ਭਾਵਨਾ, ਸਾਡੀਆਂ ਫੀਲਿੰਗਸ ਕੀ ਹਨ, ਉਹਦੇ ਅਨੁਸਾਰ ਫਲ ਮਿਲਦਾ ਹੈ। ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਪਾਓ ਤਿਹਾ ਫਲ ਪਾਈਏ। ਮਾਇਕੀ ਮੰਡਲ ਵਿੱਚ ਹਉਮੈ ਵੇੜੇ ਮਨ ਦੁਆਰਾ ਮੈਂ ਮੇਰੀ ਦੀ ਭਾਵਨਾ ਨਾਲ ਜੋ ਵੀ ਸੇਵਾ ਕੀਤੀ ਜਾਂਦੀ ਹੈ, ਹਾਂਜੀ ਮਾਇਕੀ ਮੰਡਲ ਵਿੱਚ ਹਉਮੈ ਵੇੜੇ ਮਨ ਦੁਆਰਾ ਮੈਂ ਮੇਰੀ ਦੀ ਭਾਵਨਾ ਨਾਲ ਜੋ ਵੀ ਸੇਵਾ ਕੀਤੀ ਜਾਂਦੀ ਹੈ, ਉਹ ਭਾਵੇਂ ਕਿੰਨੀ ਨੇਕ ਕਿੰਨੀ ਸ੍ਰੇਸ਼ਟ ਪਾਸਤੀ ਹੋਵੇ, ਸਭ ਕਾਰਮਿਕ ਕਾਨੂੰਨ ਦੇ ਅਧੀਨ ਆਉਂਦੀ ਹੈ, ਸਾਨੂੰ ਮਾਇਕੀ ਮੰਡਲ 'ਚ ਫਸਾਈ ਰੱਖਦੀ ਹੈ ਅਤੇ ਇਲਾਹੀ ਮੰਡਲ ਵੱਲ ਜਾਣ ਲਈ ਕਲਿਆਣਕਾਰੀ ਨਹੀਂ ਹੋ ਸਕਦੀ। ਆਤਮਕ ਮੰਡਲ ਦੇ ਪਰਮ ਪਦ ਦੇ ਪਾਤਰ ਬਣਨ ਲਈ ਤਾਂ ਸਤਿਗੁਰੂ ਦੇ ਪਿਆਰ ਵਿੱਚ ਰੰਗੀਜ ਕੇ ਨਿਰਬਾਨ ਅਤੇ ਨਿਸ਼ਕਾਮ ਸੇਵਾ ਕਰਨ ਦੀ ਲੋੜ ਹੈ। ਹਾਂਜੀ, ਸਤਿਗੁਰੂ ਦੇ ਪਿਆਰ 'ਚ ਰੰਗੀਜ ਕੇ ਨਿਰਬਾਨ ਅਤੇ ਨਿਸ਼ਕਾਮ ਸੇਵਾ ਕਰਨ ਦੀ ਲੋੜ ਹੈ। ਪਰ ਇਹ ਪਿਆਰ ਭਾਵਨਾ ਕਿੱਥੋਂ ਲਿਆਈਏ, ਕਿਵੇਂ ਅਸੀਂ ਕਰੀਏ ਨਿਰਬਾਨ ਅਤੇ ਨਿਸ਼ਕਾਮ ਸੇਵਾ? ਇਹ ਸਤਿਗੁਰੂ ਦੀ ਪਿਆਰ ਭਾਵਨਾ, ਗੁਰਬਾਣੀ ਦੇ ਅੰਤਰੀਵ ਭਾਵ ਦੀ ਵਿਚਾਰ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ, ਸਿਮਰਨ ਅਥਵਾ ਨਾਮ ਅਭਿਆਸ ਕਮਾਈ ਅਤੇ ਗੁਰਪ੍ਰਸਾਦ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਹਰ ਕੇ ਸੰਤ ਮਨ ਪ੍ਰੀਤ ਲਗਾਈ, ਜੋ ਦੇਖੈ ਸਸ ਕਮਲੇ। ਬਖਸ਼ਿਆ ਹੋਇਆ ਗੁਰਮੁਖ ਜਨ, ਹਾਂਜੀ ਬਖਸ਼ਿਆ ਹੋਇਆ ਗੁਰਮੁਖ ਜਨ ਗੁਰੂ ਦੇ ਪਿਆਰ ਵਿੱਚ, ਨਾਮ ਦੇ ਰੰਗਨ ਵਿੱਚ, ਸ਼ਬਦ ਦੀ ਮਿੱਠੀ ਧੁਨੀ ਵਿੱਚ, ਪ੍ਰੀਤ ਪ੍ਰੇਮ ਰਸ ਦੇ ਚਾਉ ਵਿੱਚ, ਚਾਉ ਦੇ ਜ਼ੋਰਦਾਰ ਵੇਗ ਵਿੱਚ, ਆਤਮਕ ਉਮਾ ਦੇ ਜੋਸ਼ ਵਿੱਚ ਜਦ ਉਛਲਦਾ, ਉਮੜਦਾ, ਡੁਲਡੁਲ ਪੈਂਦਾ, ਆਪਣਾ ਆਪਾ ਵਾਰਦਾ, ਆਪਾ ਵੰਡਦਾ, ਆਪਾ ਖਲੇਰਦਾ ਹੈ, ਤਾਂ ਉਹਦੀ ਹਰ ਚਿਤਵਨੀ ਕਿਹਦੀ? ਗੁਰਮੁਖ ਜਨ ਦੀ। ਉਹਦੀ ਹਰ ਚਿਤਵਨੀ, ਉਹਦੀ ਹਰਕਤ, ਉਹਦੀ ਤਕਨੀ, ਉਹਦੇ ਬੋਲ, ਉਹਦੀ ਤੋਰ, ਉਹਦੇ ਦਰਸ਼ਨ, ਉਹਦੀ ਸੰਗਤ ਰਾਹੀਂ ਨਾਨਕ ਪਿਆਰ, ਨਾਮ, ਸ਼ਬਦ, ਪ੍ਰੀਤ ਪ੍ਰੇਮ ਰਸ ਚਾਉ ਉਮਾ ਦਾ ਅਕਸ ਅਤੇ ਪ੍ਰਕਾਸ਼ ਦਾ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ। ਇਹੋ ਜਿਹੇ ਗੁਰਮੁਖ ਜਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਚੰਗਾ ਮਾੜਾ, ਪਾਪੀ ਪੁੰਨੀ ਅਤੇ ਉੱਚੇ ਨੀਵੇਂ ਦਾ ਵਿਤਕਰਾ ਨਹੀਂ ਹੁੰਦਾ, ਕਿਉਂਕਿ ਉਹ ਤ੍ਰੈਗੁਣਾਂ ਦੀ, ਮੈਂ ਮੇਰੀ ਦੀ ਨਿੱਕੀ ਜਿਹੀ ਕੂੜੀ ਖਿਆਲੀ ਦੁਨੀਆਂ ਤੋਂ ਉੱਚੇ ਉੱਠ ਕੇ ਕਿਸੇ ਊਚਮ ਉੱਚੇ, ਸੂਚਮ ਸੂਚੇ, ਨਾਨਕ ਪਿਆਰ ਦੇ ਸੋਹਣੇ ਪ੍ਰੇਮ ਸੁਪਨਾਂ ਵਿੱਚ ਵਿਚਰਦੇ ਹਨ ਅਤੇ ਇਲਾਹੀ ਰਸ ਦੀ ਖੁਮਾਰੀ ਵਿੱਚ ਮਤਵਾਲੇ ਹੋ ਕੇ ਭਰਮ ਖੇਲ ਖੇਲਦੇ ਹਨ। ਉਹ ਇਲਾਹੀ ਮੰਡਲ ਨਿੱਜ ਘਰ ਬੇਗਮਪੁਰੇ ਦੇ ਵਾਸੀ ਹੁੰਦੇ ਹਨ, ਜਿੱਥੇ ਦੂਜੇ ਭਾਵ ਜਾਂ ਹੋਮੇ ਅਥਵਾ ਮੈਂ ਮੇਰੀ ਦੀ ਲੇਸ ਵੀ ਨਹੀਂ ਹੁੰਦੀ। ਪਾਣੀ ਦੇ ਵੇਗ ਜਾਂ ਹਵਾ ਦੀ ਰਵਾਨਗੀ ਵਾਂਗ ਗੁਰਮੁਖ ਜਨਾਂ ਵਿੱਚ ਪਰਉਪਕਾਰ ਦੇ ਉਮਾ ਦਾ ਵੇਗ ਨਿੱਤ ਨਵੇਂ ਰੰਗਾਂ ਰੇਖਾਂ ਅਤੇ ਚਾਉ ਵਿੱਚ ਉਪਜਦਾ ਅਤੇ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਉਹ ਆਪ ਮੁਹਾਰੇ ਭੋਲੇ ਪਾਏ ਨਿਰਬਾਨ ਅਤੇ ਨਿਸ਼ਕਾਮ ਸੇਵਾ ਕਰੀ ਜਾਂਦੇ ਹਨ ਅਤੇ ਫੁੱਲ ਵਾਂਗ ਆਪਣਾ ਆਪਾ ਵੰਡਣਾ, ਲੁਟਾਉਣਾ, ਖਲੇਰਨਾ ਉਹਨਾਂ ਦਾ ਕੁਦਰਤੀ ਸੁਭਾਅ ਬਣ ਜਾਂਦਾ ਹੈ। ਗੁਲਾਬ ਦੇ ਫੁੱਲ ਵਾਂਗ ਉਹਨਾਂ ਦੇ ਜੀਵਨ ਦਾ ਹਰ ਪਲ, ਹਰ ਖਿੰਨ, ਹਰ ਘੜੀ, ਦਿਨ ਰਾਤ, ਸਾਰੀ ਉਮਰ ਪਰਉਪਕਾਰ ਅਤੇ ਸੇਵਾ ਵਿੱਚ ਗੁਜ਼ਰਦੀ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ਇਸ ਨਾਨਕ ਪਿਆਰ ਦੀ ਮਸਤੀ ਵਿੱਚ ਆਪਾ ਵਾਰਦਿਆਂ ਹੋਇਆਂ ਗੁਰਮੁਖ ਜਨ ਹਰ ਕਿਸਮ ਦੀਆਂ ਕੁਰਬਾਨੀਆਂ, ਸ਼ਹੀਦੀਆਂ ਖਿੜੇ ਮੱਥੇ ਹੱਸ ਕੇ ਪਾਉਂਦੇ ਹਨ ਅਤੇ ਸ਼ੁਕਰਾਨੇ ਵਿੱਚ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮਾਂਗੇ ਦਾ ਸ਼ਬਦ ਉਚਾਰਨ ਕਰਦੇ ਹਨ। ਇਹੋ ਜਿਹੀਆਂ ਆਤਮਕ ਸ਼ਹੀਦੀਆਂ ਅਤੇ ਕੁਰਬਾਨੀਆਂ ਦੀਆਂ ਅਦੁੱਤੀ ਮਿਸਾਲਾਂ ਗੁਰੂ ਸਾਹਿਬਾਂ ਅਤੇ ਗੁਰੂ ਸਿੱਖਾਂ ਦੇ ਇਤਿਹਾਸ 'ਚ ਅਨੇਕਾਂ ਮਿਲਦੀਆਂ ਹਨ। ਪਰ ਇਹੋ ਜਿਹੇ ਪਰਉਪਕਾਰੀ ਗੁਰਮੁਖ ਜਨ ਸੰਸਾਰ ਵਿੱਚ ਵਿਰਲੇ ਹੁੰਦੇ ਹਨ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਹੈਣ ਵਿਰਲੇ ਨਾਹੀਂ ਘਣੇ, ਫੈਲ ਫੁੱਕੜ ਸੰਸਾਰ। ਹਾਂਜੀ, ਐਸੇ ਗੁਰਮੁਖ ਪਿਆਰਿਆਂ ਦੀ ਚੁੱਪ ਵਿੱਚ ਵੀ, ਹਾਂਜੀ ਐਸੇ ਗੁਰਮੁਖ ਪਿਆਰਿਆਂ ਦੀ ਚੁੱਪ ਵਿੱਚ ਵੀ ਸੇਵਾ ਹੈ, ਪਰਉਪਕਾਰ ਹੈ। ਜਿਸ ਤਰ੍ਹਾਂ ਕੁਦਰਤ ਦੀਆਂ ਅਨੇਕ ਜ਼ੁਬਾਨਹੀਣ ਅਤੇ ਬੋਲੀਹੀਣ ਜੂਨਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਕਾਇਨਾਤ ਦੀ ਅਬੋਲ ਅਤੇ ਅਦ੍ਰਿਸ਼ਟ ਤਰੀਕੇ ਨਾਲ ਸੇਵਾ ਕਰ ਰਹੀਆਂ ਹਨ, ਗੁਰਮੁਖ ਪਿਆਰਿਆਂ ਦੀ ਚੁੱਪ ਪ੍ਰੀਤ ਦੁਆਰਾ ਅਨੇਕਾਂ ਹੋਣਹਾਰ ਰੂਹਾਂ ਨੂੰ ਅਬੋਲ ਬੋਲੀ ਵਿੱਚ ਅਨੁਭਵ ਦੁਆਰਾ ਇਲਾਹੀ ਪ੍ਰੇਮ ਸੁਨੇਹੜਾ ਅਥਵਾ ਨਾਮ ਰਸ ਦੀ ਛੋ ਅਪੋਵਲ ਮਿਲ ਜਾਂਦੀ ਹੈ। ਹਾਂਜੀ, ਸਾਧ ਸੰਗਤ ਸਾਡੇ ਲਈ ਇੰਨੀ ਜ਼ਰੂਰੀ ਕਿਉਂ ਹੈ? ਬਖਸ਼ਿਆ ਹੋਇਆਂ ਦਾ ਸੰਗ ਜ਼ਰੂਰੀ ਕਿਉਂ ਹੈ? ਗੁਰਮੁਖ ਪਿਆਰਿਆਂ ਦੀ ਚੁੱਪ ਪ੍ਰੀਤ ਦੁਆਰਾ ਅਨੇਕਾਂ ਹੋਣਹਾਰ ਰੂਹਾਂ ਨੂੰ ਅਬੋਲ ਬੋਲੀ ਵਿੱਚ ਅਨੁਭਵ ਦੁਆਰਾ ਇਲਾਹੀ ਪ੍ਰੇਮ ਸੁਨੇਹੜਾ ਅਥਵਾ ਨਾਮ ਰਸਤੀ ਛੋ ਅਪੋਲ ਮਿਲ ਜਾਂਦੀ ਹੈ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਇਹ ਇਲਾਹੀ ਬਖਸ਼ਿਸ਼ ਆਤਮਕ ਜਗਿਆਸੂਆਂ ਦੀਆਂ ਰੂਹਾਂ ਲਈ ਇਲਾਹੀ ਮੰਡਲ ਦਾ ਜਾਦੂ ਹੈ, ਕਰਾਮਾਤ ਹੈ, ਕਾਲਣਾ ਹੈ, ਸੇਵਾ ਹੈ, ਪਰਉਪਕਾਰ ਹੈ, ਲੇਵਾ ਦੇਵੀ ਹੈ, ਵਣਜ ਵਪਾਰ ਹੈ, ਪਰਮ ਖੇਲ ਹੈ, ਨਾਮ ਨਿਦਾਨ ਹੈ, ਪ੍ਰੇਮ ਸਵਪਨਾ ਹੈ, ਸ਼ਬਦ ਹੈ, ਗੁਰਪ੍ਰਸਾਦ ਹੈ। ਪਰ ਇਹ ਇਲਾਹੀ ਪ੍ਰਮ ਖੇਲ ਸਾਡੀ ਸੀਮਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਪ੍ਰੇਮ ਖੇਲ ਨੂੰ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਸਮਝ ਬੁੱਝ ਚੀਨ ਅਤੇ ਅਨੁਭਵ ਕਰ ਸਕਦਾ ਹੈ, ਜੋ ਚੌਥੇ ਪਦ ਪਰਮ ਪਦ ਆਤਮ ਮੰਡਲ ਤੱਤ ਯੋਗ ਕਾ ਬੇਤਾ ਹੋਵੇ। ਸੇ ਭਗਤ ਸੇ ਸੇਵਕਾ ਜਿਨ ਹਰ ਨਾਮ ਪਿਆਰਾ, ਐਸੋ ਜਨ ਬਿਰਲੋ ਹੈ ਸੇਵਕ ਜੋ ਤੱਤ ਯੋਗ ਕੋ ਬੇਤਾ। ਹਾਂਜੀ, ਇਹ ਗੁਰਮੁਖ ਜਨ ਆਪਣੇ ਦਾਤੇ ਸਤਿਗੁਰੂ ਦੇ ਨਾਨਕ ਪਿਆਰ ਦੀ ਪ੍ਰਣਾਲੀ ਬਣ ਕੇ, ਇਲਾਹੀ ਹਥਿਆਰ ਬਣ ਕੇ, ਇਲਾਹੀ ਬਖਸ਼ਿਸ਼ਾਂ ਦਾ ਵਰਤਾਵਾ ਬਣ ਕੇ, ਪਰਮ ਪਿਆਲੇ ਦਾ ਸਾਕੀ ਬਣ ਕੇ, ਮਿਹਰਾਂ ਦਾ ਮੀਂਹ ਬਣ ਕੇ, ਨਾਮ ਸੂਰਜ ਦੀ ਧੁੱਪ ਬਣ ਕੇ, ਨਾਮ ਫੁੱਲ ਦੀ ਮਹਿਕ ਬਣ ਕੇ, ਮਾਂ ਪਿਆਰ ਦੀ ਮਮਤਾ ਬਣ ਕੇ, ਸ਼ਬਦ ਦਾ ਰਸ ਬਣ ਕੇ, ਜੀਵਨ ਰੋਂ ਦੀ ਰਵਾਨਗੀ ਬਣ ਕੇ, ਇਲਾਹੀ ਨਾਦ ਦੀ ਸੁਰ ਬਣ ਕੇ, ਬੈ ਖਰੀਦ ਗੋਲਾ ਬਣ ਕੇ, ਹੁਕਮ ਦੀ ਕਾਰ ਕਰਦਾ ਹੋਇਆ ਸਹਿ ਸੁਭਾਏ ਆਪਣਾ ਆਪਾ ਪਿੰਜਦਾ, ਆਪਣਾ ਆਪਾ ਵਾਰਦਾ, ਕੁਰਬਾਨ ਕਰਦਾ, ਵੰਡਦਾ, ਖਲੇਰਦਾ, ਲੁਟਾਉਂਦਾ, ਮੁਸਕਰਾਉਂਦਾ, ਪ੍ਰਕਾਸ਼ਦਾ ਹੋਇਆ ਗੁਰਬਾਣੀ ਦੀ ਇਹ ਤੁੱਕ ਸਹੀ ਅਰਥਾਂ 'ਚ ਕਮਾ ਰਿਹਾ ਹੁੰਦਾ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਮਾਈਕੀ ਮੰਡਲ ਦੀ ਮਾਨ ਵਡਿਆਈ ਜਾਂ ਵਾਹ ਵਾਹ, ਹਾਂਜੀ, ਮਾਈਕੀ ਮੰਡਲ 'ਚ ਜੋ ਸਾਨੂੰ ਵਾਹ ਵਾਹ ਮਿਲਦੀ ਹੈ, ਇਹ ਸਾਡੀ ਹਉਮੈ ਨੂੰ ਪੱਠੇ ਪਾ ਕੇ ਤਕੜੀ ਕਰਦੀ ਹੈ, ਸਾਨੂੰ ਕਰਮਬੱਧ ਕਰਦੀ ਹੈ। ਪਰ ਆਤਮਕ ਮੰਡਲ 'ਚ ਇਹ ਮਾਨ ਵਡਿਆਈ ਜਗਿਆਸੂ ਨੂੰ ਸ਼ੁਕਰਾਨੇ ਵਿੱਚ ਲੈ ਜਾਂਦੀ ਹੈ ਅਤੇ ਹੋਰ ਮਿਹਰਾਂ ਅਤੇ ਬਖਸ਼ਿਸ਼ਾਂ ਦਾ ਪਾਤਰ ਬਣਾਉਂਦੀ ਹੈ। ਇਸ ਨੁਕਤੇ ਨੂੰ ਸਮਝਣ ਲਈ ਉਸ ਬੰਸਰੀ ਨੂੰ ਚੇਤੇ ਕਰੀਏ ਜਿਹਦਾ ਆਪਣਾ ਮੁੱਲ ਤਾਂ ਇੱਕ ਟਕਾ ਸੀ, ਪਰ ਜਦ ਕ੍ਰਿਸ਼ਨ ਮੁਰਾਰੀ ਦੇ ਬੁੱਲਾਂ ਨੂੰ ਲੱਗ ਕੇ ਉਸ ਵਿੱਚੋਂ ਇਲਾਹੀ ਨਾਦ ਵੱਜਿਆ ਤਾਂ ਉਹ ਟਕੇ ਦੀ ਬੰਸਰੀ ਲੱਖਾਂ ਦੀ ਬਣ ਗਈ। ਇਸੇ ਤਰ੍ਹਾਂ ਜਦ ਗੁਰੂ ਆਪਣੇ ਸੇਵਕ ਨੂੰ ਆਪਣੇ ਦਰੋਂ ਘਰੋਂ ਨਾਮ ਦਾ ਰਸ ਅਤੇ ਨਾਨਕ ਪਿਆਰ ਦੀ ਦਾਤ ਬਖਸ਼ ਕੇ ਆਪਣੀ ਸੇਵਾ ਵਿੱਚ ਲਾਉਂਦਾ ਹੈ ਤਾਂ ਉਹੀ ਸੇਵਕ ਲਖੀਣਾ ਬਣ ਜਾਂਦਾ ਹੈ। ਆਡ ਦਾਮ ਕੋ ਛੀਪਰੋ ਹੋਇਓ ਲਾਖੀਨਾ, ਕਦੋਂ? ਜਦ ਗੁਰੂ ਆਪਣੇ ਸੇਵਕ ਨੂੰ ਆਪਣੇ ਦਰੋਂ ਘਰੋਂ ਨਾਮ ਦਾ ਰਸ ਅਤੇ ਨਾਨਕ ਪਿਆਰ ਦੀ ਦਾਤ ਬਖਸ਼ ਕੇ ਆਪਣੀ ਸੇਵਾ 'ਚ ਲਾਉਂਦਾ ਹੈ। ਇਸ ਆਤਮਕ ਪਰਮ ਖੇਲ 'ਚ ਅਨੋਖੀ ਗੱਲ ਇਹ ਹੈ ਕਿ ਸਤਿਗੁਰੂ ਆਪਣੇ ਸੇਵਕ ਨੂੰ ਆਪਣੀ ਜੀਵਨ ਰੋਂ, ਨਾਨਕ ਪਿਆਰ, ਨਾਮ ਦਾ ਰਸ ਅਤੇ ਸ਼ਬਦ ਦੀ ਅਨੰਦ ਧੁਨੀ ਦੀਆਂ ਇਲਾਹੀ ਦਾਤਾਂ ਬਖਸ਼ ਕੇ, ਹਾਂਜੀ, ਅਨੋਖੀ ਗੱਲ ਕੀ ਹੈ ਕਿ ਸਤਿਗੁਰੂ ਆਪਣੇ ਸੇਵਕ ਨੂੰ ਇਹ ਸਭ ਦਾਤਾਂ ਬਖਸ਼ ਕੇ, ਨਾਨਕ ਪਿਆਰ, ਨਾਮ ਦਾ ਰਸ, ਸ਼ਬਦ ਦੀ ਅਨੰਤ ਧੁਨੀ, ਇਹਨਾਂ ਦਾਤਾਂ ਨੂੰ ਅਗਾਹਾਂ ਵੰਡਣ ਅਤੇ ਖਲੇਰਨ ਲਈ ਸੇਵਕ ਨੂੰ ਆਪਣੀ ਪ੍ਰਣਾਲੀ ਜਾਂ ਵਰਤਾਰਾ ਬਣਾ ਕੇ, ਹਥਿਆਰ ਬਣਾ ਕੇ ਉਸਨੂੰ ਮਾਨ ਵਡਿਆਈ ਬਖਸ਼ਦਾ ਹੈ। ਤੇਰੀ ਸੇਵਾ ਸੋ ਕਰੇ ਜਿਸਨੂੰ ਲਹਿ ਤੋਂ ਲਾਈ, ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ। ਇਹ ਸਾਰੀ ਇਲਾਹੀ ਪਰਮ ਖੇਲ ਹੈ ਜਿਸ ਵਿੱਚ ਦਾਤੇ ਦੀ ਅਨੰਤ ਮਿਹਰ, ਉਹਦੀ ਬਖਸ਼ਿਸ਼, ਨਦਰ ਕਰਮ, ਉਹਦਾ ਪਿਆਰ, ਹੁਕਮ, ਗੁਰਪ੍ਰਸਾਦ ਹੀ ਵਰਤ ਰਿਹਾ ਹੈ। ਇਸ ਅਨੰਤ ਇਲਾਹੀ ਖੇਲ ਅਖਾੜੇ ਅੰਦਰ ਸੇਵਕ ਇੱਕ ਨਿੱਕੇ ਜਿਹੇ ਪੁਰਜ਼ੇ ਦੀ ਹੈਸੀਅਤ ਵਿੱਚ ਹੁਕਮ ਦੀ ਕਾਰ ਕਰਦਾ ਹੋਇਆ ਸਤਿਗੁਰੂ ਦੇ ਪ੍ਰੀਤ ਪ੍ਰੇਮ ਰਸ ਰੰਗ ਚੌਚ ਇਤਨਾ ਗੜੂੰਦ ਹੋ ਜਾਂਦਾ ਹੈ ਕਿ ਉਸਨੂੰ ਆਪਣੀ ਅਡਰੀ ਹਸਤੀ ਅਥਵਾ ਹਉਮੈ ਦਾ ਅਹਿਸਾਸ ਨਹੀਂ ਰਹਿੰਦਾ। ਦੂਜੇ ਲਫਜ਼ਾਂ ਵਿੱਚ ਸਤਿਗੁਰੂ ਦੇ ਪਿਰਮ ਰਸ ਦੀ ਮਸਤੀ ਵਿੱਚ ਸ਼ਬਦ ਦੀ ਅਨਹਦ ਧੁਨੀ ਵਿੱਚ ਹੁਕਮ ਦੀ ਰਵਾਨਗੀ ਦੇ ਜ਼ੋਰਦਾਰ ਵੇਗ ਵਿੱਚ ਸੇਵਕ ਦੀ ਮਨ ਦੀ ਮਰਜ਼ੀ ਜਾਂ ਉਹਦੀ ਸਿਆਣਪ ਨਿਰਬਲ ਤੇ ਨਿਸਲ ਹੋ ਜਾਂਦੀ ਹੈ। ਉਹਨੂੰ ਆਪਣੀ ਅਡਰੀ ਹਉਂ ਅਥਵਾ ਵਡਿਆਈ ਦਾ ਖਿਆਲ ਨਹੀਂ ਰਹਿੰਦਾ। ਹਾਂਜੀ, ਉਹੋ ਜਿਹੇ ਬਖਸ਼ੇ ਹੋਏ ਗੁਰਮੁਖ ਜਣਾਂ ਨੂੰ ਆਪਣੀ ਵਡਿਆਈ ਦਾ ਖਿਆਲ ਨਹੀਂ ਰਹਿੰਦਾ, ਚਾਹੇ ਉਹ ਆਪਣਾ ਆਪਾ ਵਾਰੀ ਜਾਂਦੇ ਹਨ। ਸੋ ਉਪਰੋਕਤ ਵਿਚਾਰ ਅਨੁਸਾਰ ਗੁਰੂ ਆਪ ਹੀ ਆਪਣੇ ਸੇਵਕ ਉੱਤੇ ਨਦਰ ਕਰਮ ਕਰਕੇ ਆਪਣੀ ਪ੍ਰੀਤ ਪ੍ਰੇਮ ਰਸ ਚਾਉ ਤੇ ਨਾਮ ਦਾ ਰਸ ਬਖਸ਼ ਕੇ ਨਾਨਕ ਘਰ ਦਾ ਬੈ ਖਰੀਦ ਗੋਲਾ ਬਣਾ ਲੈਂਦਾ ਹੈ ਆਪ ਨਦਰ ਕਰਮ ਮਿਹਰ ਕਰਕੇ, ਅਤੇ ਗੁਰੂ ਘਰ ਦੀ ਸੇਵਾ ਵਿੱਚ ਲੱਗ ਕੇ ਉਹਦਾ ਜੀਵਨ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਦਾ ਸੇਵਕ ਇਲਾਹੀ ਹੁਕਮ ਬੁੱਝ ਕੇ ਇਲਾਹੀ ਭਾਣਾ ਮੰਨ ਕੇ ਜੀਵਨ ਰੋਂਦੀ ਦੀਵਾਨਗੀ ਨਾਲ ਸੁਰ ਹੋ ਕੇ ਗੁਰੂ ਦੇ ਪਿਆਰ ਵਿੱਚ ਬੈ ਖਰੀਦ ਗੋਲਾ ਬਣ ਕੇ ਹੁਕਮੀ ਬੰਦਾ ਬਣ ਕੇ ਗੁਰੂ ਪਿਆਰ ਦੀ ਸ਼ਮਾ ਉੱਤੇ ਆਪਣਾ ਆਪਾ ਵਾਰ ਕੇ ਖਿਨ ਖਿਨ ਪਲ ਪਲ ਦਿਨ ਰਾਤ ਸਾਰਾ ਜੀਵਨ ਬਲਿਦਾਨ ਕਰਕੇ ਆਪਣੇ ਤਨ ਮਨ ਨੂੰ ਪਿੰਜਦਾ ਹੋਇਆ ਗਾਖੜੀ ਸੇਵਾ ਦੀ ਘਾਲਣਾ ਘਾਲਦਾ ਹੋਇਆ ਗੁਰੂ ਦੀ ਨਿੱਘੀ ਅਤੇ ਮਿੱਠੀ ਗੋਦ ਵਿੱਚ ਸਮਾ ਜਾਂਦਾ ਹੈ। ਹਾਂਜੀ, ਆਪਣੇ ਤਨ ਨੂੰ ਅਤੇ ਮਨ ਨੂੰ ਵੀ ਪਿੰਜਦਾ ਹੈ, ਗਾਖੜੀ ਸੇਵਾ ਦੀ ਘਾਲਣਾ ਘਾਲਦਾ ਹੈ, ਗੁਰੂ ਦੀ ਨਿੱਘੀ ਅਤੇ ਮਿੱਠੀ ਗੋਦ 'ਚ ਸਮਾ ਜਾਂਦਾ ਹੈ। ਇਹੀ ਸੇਵਕ ਦੀ ਘਾਲਣਾ ਦੀ ਪੂਰਨਤਾ ਹੈ ਜਿਸ ਵਿੱਚ ਗੁਰੂ ਸੇਵਕ ਅਤੇ ਸੇਵਾ ਇੱਕੋ ਇਲਾਹੀ ਪਵੇਨ ਸਵਿਪਨਾ ਦੀ ਡੋਰੀ ਦੇ ਮਣਕੇ ਹੁੰਦੇ ਹਨ ਜਿਨ੍ਹਾਂ ਦੇ ਅੱਡ ਅੱਡ ਸਤਹਿ ਅਤੇ ਆਤਮ ਲਿਸ਼ਕਾਰਿਆਂ ਦਾ ਪ੍ਰਗਟਾਵਾ ਸੰਸਾਰ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਓਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੇ ਸੇਵਕ ਸੁਖਦਾਤਾ। ਇਸ ਆਤਮਕ ਮੰਡਲ ਦੀ ਉਚਾਈ ਵਿੱਚ ਸੇਵਕ ਗੁਰੂ ਵਿੱਚ ਸਮਾ ਕੇ ਉਹਦਾ ਹੀ ਸਰੂਪ ਬਣ ਜਾਂਦਾ ਹੈ। ਹਾਂਜੀ, ਫਿਰ ਉਹ ਸੇਵਕ ਗੁਰੂ ਵਿੱਚ ਸਮਾ ਕੇ ਗੁਰੂ ਦਾ ਹੀ ਸਰੂਪ ਬਣ ਜਾਂਦਾ ਹੈ। ਗੁਰਬਾਣੀ ਅਨੁਸਾਰ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਜੋ ਤੁਧ ਸੇਵੇ ਸੋ ਤੂੰ ਏ ਹੋਵੇ, ਤੁਧ ਸੇਵਕ ਪੈਜ ਰਖਾਈ, ਜੋ ਤੁਧ ਸੇਵੇ ਸੇ ਤੁਧ ਹੀ ਜਿਹੇ, ਨਿਰਭਉ ਬਾਲ ਸਿਖਾਈ ਹੈ, ਹਰ ਕਾ ਸੇਵਕ ਸੋ ਹਰ ਜਿਹਾ। ਹਾਂਜੀ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਗੁਰਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਗੁਰੂ ਸਾਹਿਬਾਨ ਨੇ ਖੁਦ ਕਮਾਇਆ ਤੇ ਸਾਨੂੰ ਆਤਮਕ ਸੇਵਾ ਦੀ ਸਹੀ ਜਾਂਚ ਸਿਖਾਈ। ਇਹਨਾਂ ਪੂਰਨਿਆਂ ਤੇ ਚੱਲਦੇ ਹੋਏ ਅਨੇਕਾਂ ਗੁਰਸਿੱਖਾਂ ਨੇ ਵੀ ਨਿਰਮਲ ਨਿਰਬਾਨ ਨਿਸ਼ਕਾਮ ਆਤਮਕ ਸੇਵਾ ਕਮਾਈ ਹੈ। ਜਦ ਗੁਰਮੁਖ ਜਨ ਬਖਸ਼ੀਆਂ ਹੋਈਆਂ ਇਲਾਹੀ ਦਾਤਾਂ, ਕਿਹੜੀਆਂ ਦਾਤਾਂ? ਨਾਨਕ ਪਿਆਰ ਪਰਮ ਰਸ ਸਿਮਰਨ ਰੁਣ ਚੁਣ ਚਾਓ ਖੇੜਾ ਜੀ ਦਾਨ ਆਦਿ ਨੂੰ ਕਿਵੇਂ ਵੰਡਦਾ ਹੈ? ਆਪਣੀ ਪਿਆਰ ਤਕਨੀ, ਮਿੱਠੇ ਬਚਨ, ਪਿਆਰ ਛੋ, ਜੀਵਨ ਕਿਰਨਾ, ਨਦਰ ਕਰਮ ਦੁਆਰਾ ਚੁੱਪ ਚੁਪੀਤੇ ਸਹਿ ਸੁਭਾਏ ਅਣਜਾਣੇ ਗੁਪਤੋ ਗੁਪਤੀ ਹੋਰਨਾਂ ਅਭਿਲਾਖੀ ਜਗਿਆਸੂਆਂ ਨਾਲ ਵਣਜ ਵਪਾਰ ਅਥਵਾ ਲੇਵਾ ਦੇਵੀ ਕਰਦਾ ਹੈ। ਹਾਂਜੀ, ਆਪਣੀ ਪਿਆਰ ਤਕਨੀ ਦੁਆਰਾ, ਮਿੱਠੇ ਬਚਨਾਂ ਦੁਆਰਾ, ਪਿਆਰ ਛੋ ਦੁਆਰਾ ਚੁੱਪ ਚੁੱਪੀ ਤੇ ਅਣਜਾਣੇ ਅਭਿਲਾਖੀ ਜਗਿਆਸੂਆਂ ਨਾਲ ਵਣਜ ਵਪਾਰ ਕਰਦੇ ਹਨ ਗੁਰਮੁਖ ਜਨ ਅਥਵਾ ਲੇਵਾ ਦੇਵੀ ਕਰਦੇ ਹਨ, ਤਾਂ ਉਹ ਗੁਰਮੁਖ ਜਨ ਆਤਮਕ ਮੰਡਲ ਦੀ ਉੱਚਮ ਉੱਚੀ ਸੂਚਮ ਸੂਚੀ ਨਿਰਮਲ ਨਿਰਬਾਨ ਨਿਸ਼ਕਾਮ ਇਲਾਹੀ ਸੇਵਾ ਕਰ ਰਿਹਾ ਹੁੰਦਾ ਹੈ ਅਤੇ ਆਤਮਕ ਜੀਵਨ ਦੀ ਅਰਸ਼ੀ ਪੂਰਨਤਾ ਨੂੰ ਛੂੰਹਦਾ ਹੈ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪੁਰਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਮਾਇਕੀ ਅਗਿਆਨਤਾ ਕਾਰਨ, ਹਾਂਜੀ ਮਾਇਕੀ ਅਗਿਆਨਤਾ ਕਾਰਨ ਮੋਹ ਮਾਇਆ ਵਿੱਚ ਪਲਚਦੀ, ਭਰਮ ਭੁਲੇਖਿਆਂ 'ਚ ਭਟਕਦੀ, ਫੋਕੇ ਕਰਮਾਂ ਧਰਮਾਂ 'ਚ ਉੱਜੜ ਪਈ, ਕੂਰ ਕਿਰਿਆ ਵਿੱਚ ਉਰਜੀ ਹੋਈ, ਕਿਸੇ ਹੋਣਹਾਰ ਅਭਿਲਾਖੀ ਰੂਹ ਨੂੰ ਮਾਇਕੀ ਮੰਡਲ ਦੇ ਹਨੇਰੇ 'ਚੋਂ ਕੱਢ ਕੇ, ਉਹਨੂੰ ਆਤਮਕ ਅਨੁਭਵੀ ਗਿਆਨ ਦੀ ਸੋਝੀ ਦੇ ਕੇ, ਸਹੀ ਆਤਮਕ ਜੀਵਨ ਸੇਧ ਦੇ ਕੇ ਸਾਧ ਸੰਗਤ ਵਿੱਚ ਲਾਉਣਾ ਅਤੇ ਜੀ ਦਾਨ ਬਖਸ਼ਣਾ, ਇਹੀ ਹੀ ਆਤਮਕ ਮੰਡਲ ਦੀ ਅਤ ਉੱਚੀ ਸੁੱਚੀ ਸ੍ਰੇਸ਼ਠ ਉੱਤਮ ਅਨੁਭਵੀ ਕਰਾਮਾਤੀ ਇਲਾਹੀ ਸੇਵਾ ਹੈ। ਐਸੀ ਅਨੁਭਵੀ ਆਤਮਕ ਕਰਾਮਾਤੀ ਸੇਵਾ ਗੁਰੂ ਦੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਸਾਧ ਸੰਤ ਭਗਤ ਹਰ ਜਨ ਪਿਆਰੇ ਹੀ ਕਰ ਸਕਦੇ ਹਨ, ਇਸ ਪਿਰਮ ਖੇਲ ਦੀ ਸੇਵਾ ਭਾਵਨਾ ਲਈ। ਹਾਂਜੀ ਹੁਣ ਇਹੋ ਜਿਹੀ ਪਿਰਮ ਖੇਲ ਅਸੀਂ ਖੇਲੀਏ, ਇਹੋ ਜਿਹੀ ਸੇਵਾ ਭਾਵਨਾ ਸਾਨੂੰ ਕਿਵੇਂ ਮਿਲੇ, ਇਹਦੇ ਲਈ ਕੀ ਕਰੀਏ। ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੋਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ, ਗੁਰ ਕੀ ਬਚਨੀ ਹਾਟ ਬਕਾਨਾ ਹੋ ਕੇ, ਮੁੱਲ ਖਰੀਦੀ ਲਾਲਾ ਗੋਲਾ ਬਣ ਕੇ, ਆਪਣਾ ਆਪਾ ਵਾਰ ਕੇ ਗੁਰੂ ਦੇ ਹੁਕਮ ਦੇ ਗੁਰਪ੍ਰਸਾਦ ਦੀ ਕਾਰ ਕਮਾਉਣੀ ਹੈ। ਸੁਗੁਰ ਪਿਆਰੀ ਸਾਧ ਸੰਗਤ ਜੀ, ਇਹ ਲੇਖ ਨੰਬਰ 97 ਸੇਵਾ ਭਾਗ 3 ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।